लिख कतह न छुटी है, खिन खिन भूलन हार, बख्शन हार बख्श ले, नानक पार उतार। लून हरामी गुण हंगार, बेगाना अल्प मत, जियो पिंड जिन सुख दिए, ताहे न जानत तत्। लाह माया कारण, दह दिस ढूंढन जाय, देवन हार दातार प्रभ, निमख न मन बिसाय। लालच झूठ विकार मोह, या संपै मन माहे, लंपट चोर निंदक महा, तिन्हों संग विहाय। तुद पावै तां बख्श लहे, खोटे संग खरे, नानक पावै पार ब्रह्मा, पाहन नीर तरे। तुद पावै तां बख्श लहे, खोटे संग खरे, नानक पावै पार ब्रह्मा, पाहन नीर तरे। बेसुमार अथाह अगणत अतुल, ज्यों बुलावहु त्यों नानक दास बोले, ज्यों बुलावहु त्यों नानक दास बोले। सन्मान योग गुरु रूप खालसा साध संगत जी, सब तो पहला दशमेश पिता श्री गुरु गोबिंद सिंह साहब जी महाराज की बख्शिश की हुई गुरफतेह प्रवान करो। वाहिगुरु जी का खालसा, वाहिगुरु जी की फतेह। धन सतगुरु श्री गुरु ग्रंथ साहब जी की अपार बख्शिश का सदका, सतगुरु की पावन हजूरी के अंदर हर रोज के अस्थान के नितनेम निजम अनुसार आप सरबत माई भाई हाजरियां भर के संध्या के सजे दीवान विखे सोदर रह राज साहब जी के पाठ तो उपरंत भाई साहब भाई अवतार सिंह जी और तिना के साथियों पासों गुरबाणी का मनोहर रस भिन्ना शब्द कीर्तन आप सरवण किया है। उस तो उपरंत दास तो पहला पंथ के प्रसिद्ध विद्वान परम सन्मान सत्कार योग संत बाबा हरी सिंह जी रंधावे वाले, बहुत ही विद्वता भरपूर गूढ़ वचन संगत प्रथाए आप संगतां नूं श्रवण करा रहे सन। गुरु संगत जी आरंभ विच गुरु के वाहिगुरु जी दे निर्गुण स्वरूप दे चरणां दी व्याख्या बहुत विद्वता भरपूर आप संगतां नूं सुनाई है। उस तो उपरंत अकाल पुरख वाहिगुरु जी दे निर्गुण स्वरूप बारे भी ਉਪਰੰਤ ਭਗਤ ਰਵਿਦਾਸ ਜੀ ਦੇ ਪਾਵਨ ਸ਼ਬਦ ਦੇ ਵਿੱਚੋਂ ਚੰਦਨ ਦਾ ਅਤੇ ਮਧੂਮੱਖੀ ਦਾ ਦ੍ਰਿਸ਼ਟਾਂਤ ਦੇ ਕੇ ਸੰਗਤ ਬਾਰੇ ਵਿਸਥਾਰ ਨਾਲ ਨਿਰਣਾ ਕੀਤਾ ਹੈ। ਗੁਰਸੰਗਤ ਜੀ ਗੁਰੂ ਕੇ ਚਰਨ ਤਾਂ ਸਤਿਗੁਰੂ ਸਾਹਿਬ ਦੇ ਹੀ ਪਵਿੱਤਰ ਚਰਨ ਹਨ। ਜੋ ਧੰਨ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਸਰੂਪ ਤੋਂ ਲੈ ਕੇ ਦਸਮ ਸਰੂਪ ਤੱਕ ਸਰਗੁਣ ਰੂਪ ਧਾਰਨ ਕੀਤਾ ਹੈ, ਉਹ ਚਰਨ ਗੁਰੂ ਦੇ ਹੀ ਚਰਨ ਸਰਨ। ਗੁਰਸਿੱਖਾਂ ਲਈ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਭਾਵੇਂ ਅਖੌਤੀ ਪਖੰਡੀ ਬਹੁਤ ਸਾਰੇ ਪਾਵਨ ਗੁਰਬਾਣੀ ਦੇ ਵਿੱਚੋਂ ਚਰਨਾਂ ਦੇ ਪ੍ਰਥਾਏ ਸ਼ਬਦ ਲੈ ਕੇ ਆਪਣੇ ਨਾਲ ਜੋੜਨ ਦਾ ਯਤਨ ਕਰਦੇ ਨੇ, ਐਸੇ ਗੁਰਬਾਣੀ ਦੇ ਵਿੱਚੋਂ ਦ੍ਰਿਸ਼ਟਾਂਤ ਉਹ ਲੋਕ ਦਿੰਦੇ ਨੇ ਵੀ ਹਜ਼ੂਰ ਨੇ ਬਾਣੀ 'ਚ ਕਿਹਾ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਰ। ਗੁਰੂ ਜੀ ਨੇ ਤਾਂ ਗੁਰੂ ਦਾ ਸ਼ਬਦ ਇੱਥੇ ਦੱਸਿਆ ਚਰਨ, ਪਰ ਉਹ ਕਹਿੰਦੇ ਨੇ ਵੀ ਵਿਅਕਤੀਗਤ ਹੀ ਚਰਨ ਹੋ ਸਕਦੇ ਨੇ ਜਿੱਥੇ ਚਰਨਾਂ ਨੂੰ ਹਿਰਦੇ ਦੇ ਅੰਦਰ ਵਸਾਵਣ ਦੀ ਗੱਲ ਹੈ, ਚਰਨਾਂ ਦੇ ਧਿਆਨ ਧਰਨ ਦਾ ਜ਼ਿਕਰ ਹੈ, ਉਹ ਆਪਣੇ ਚਰਨਾਂ ਵੱਲ ਪ੍ਰੇਰਿਤ ਕਰਦੇ ਹਨ। ਗੁਰੂ ਘਰ ਦੇ ਮਹਾਨ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦੀ ਸਿਫਤ ਕਰਦਿਆਂ ਬੜੇ ਸੁੰਦਰ ਵਚਨ ਕਹੇ ਹਨ। ਭਾਈ ਸਾਹਿਬ ਜੀ ਕਹਿੰਦੇ ਨੇ, ਚਰਨ ਕਮਲ ਕੋ ਮਹਾਤਮ ਅਗਾਧ ਬੋਧ, ਅਤ ਅਚਰਜ ਮੈਂ ਨਮੋ ਨਮੋ ਨਮ ਹੈ, ਕੋਮਲ ਕੋਮਲਤਾ ਸੀਤਲਾ ਸੀਤਲ ਸੀਤਲਤਾ, ਵਾਸਨਾ ਸਵਾਸ ਤਾਸ ਦੁਤੀਆ ਨਾ ਸਮ ਹੈ। ਧੰਨ ਗੁਰੂ ਪਾਤਸ਼ਾਹ ਦੇ ਜਿਹੜੇ ਪਵਿੱਤਰ ਚਰਨ ਹਨ ਉਹਨਾਂ ਦੀ ਮਹਿਮਾ ਹੋਰ ਕਿਸੇ ਦੇ ਚਰਨਾਂ ਦੇ ਨਾਲ ਨਹੀਂ ਕਿਸੇ ਦੀ ਤੁਲਤਾ ਦਿੱਤੀ ਜਾ ਸਕਦੀ। ਗੁਰੂ ਦੇ ਚਰਨਾਂ ਦਾ ਜਿਹੜਾ ਮਹਾਤਮ ਹੈ, ਉਹਦਾ ਬੋਧ ਉਹਦੀ ਸਮਝ ਅਗਾਧ ਹੈ। ਇਸ ਤੁਸ਼ ਬੁੱਧੀ ਦੇ ਨਾਲ ਉਹਦੀ ਮਹਿਮਾ ਕਹਿਣੀ ਕਠਿਨ ਹੈ। ਅਤ ਅਚਰਜ ਮੈਂ ਨਮੋ ਨਮੋ ਨਮ ਹੈ, ਮਨ ਬਾਣੀ ਸਰੀਰ ਕਰਕੇ ਉਹ ਗੁਰੂ ਕੇ ਪਵਿੱਤਰ ਚਰਨ ਕਮਲਾਂ ਨੂੰ ਵਾਰ ਵਾਰ ਨਮਸਕਾਰ ਹੈ। ਕੋਮਲ ਕੋਮਲਤਾ ਸੀਤਲ ਸੀਤਲਤਾ, ਗੁਰੂ ਦੇ ਚਰਨਾਂ ਵਰਗੇ ਹੋਰ ਕੋਈ ਕੋਮਲ ਨਹੀਂ ਹੋ ਸਕਦੇ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨ ਜੈਸੇ ਸ਼ੀਤਲ ਹਨ, ਇਸ ਸੜ ਵੱਲ ਰਹੇ ਸੰਸਾਰ ਨੂੰ ਠੰਡ ਦੇਣ ਵਾਲੇ ਗੁਰੂ ਕੇ ਮੁਬਾਰਕ ਚਰਨ ਹਨ। ਸਵਾਸਨਾ ਵਾਸਨਾ ਸਵਾਸ ਤਾਸ ਦੁਤੀਆ ਨਾ ਸਮ ਹੈ, ਨਾ ਹੀ ਗੁਰੂ ਦੇ ਚਰਨਾਂ ਦੇ ਸਦਰਸ਼ ਭਗਤੀ ਰੂਪ ਸੁਗੰਧੀ ਕਿਤੋਂ ਹੋਰ ਪ੍ਰਾਪਤ ਹੋ ਸਕਦੀ ਹੈ। ਇਸ ਸੰਬੰਧ ਵਿੱਚ ਆਪ ਬਹੁਤ ਵਿਸਥਾਰ ਨਾਲ ਮਹਾਂਪੁਰਖਾਂ ਕੋਲੋਂ ਆਪ ਵਿਚਾਰ ਸਰਵਣ ਕੀਤੀ ਹੈ। ਗੁਰਸੰਗਤ ਜੀ ਨਿਰਗੁਣ ਸਰੂਪ ਬਾਰੇ ਆਪ ਵਿਚਾਰ ਸੁਣ ਰਹੇ ਸੀ। ਅਕਾਲ ਪੁਰਖ ਵਾਹਿਗੁਰੂ ਦੇ ਦੋ ਹੀ ਸਰੂਪ ਹਨ। ਹਜ਼ੂਰ ਨੇ ਬਾਣੀ 'ਚ ਕਿਹਾ ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਹਾਂ, ਅਕਾਲ ਪੁਰਖ ਵਾਹਿਗੁਰੂ ਨੇ ਕਲਯੁਗੀ ਜੀਆਂ ਨੂੰ ਤਾਰਨ ਲਈ ਗੁਰੂ ਨਾਨਕ ਸਰੂਪ ਸਰਗੁਣ ਰੂਪ ਧਾਰਨ ਕੀਤਾ। ਦਸ ਸਰੂਪ ਹਜ਼ੂਰ ਨੇ ਧਾਰਨ ਕੀਤੇ ਹਨ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਹ ਕਹ ਤਹ ਭਰਪੂਰ ਸ਼ਬਦ ਦੀਪਕ ਦੀਪ ਆਇਓ, ਗੁਰ ਸਿੱਖ ਹੈ ਸੰਗ ਰਿਹੋ ਤਤ ਹਰ ਚਰਨ ਮਿਲਾਇਓ, ਨਾਨਕ ਕੁਲ ਨਿੰਮਲ ਅਵਤਰਿਓ ਅੰਗਦ ਲਹਿਨੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਤੋ। ਗੁਰੂ ਸਾਹਿਬ ਜੀ ਨੇ ਸਰਗੁਣ ਰੂਪ ਧਾਰਿਆ, ਪ੍ਰਤੱਖ ਸਾਨੂੰ ਦਦਾਰ ਦੇ ਕੇ ਅੰਮ੍ਰਿਤ ਰੂਪ ਬਾਣੀ ਰਾਹੀਂ ਸਾਨੂੰ ਕਲਯੁਗੀ ਜੀਆਂ ਨੂੰ ਤਾਰਨਾ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਜੋ ਨਿਰਗੁਣ ਸਰੂਪ ਹੈ, ਜਿਸ ਬਾਰੇ ਆਪ ਸਰਵਣ ਕੀਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਅੰਮ੍ਰਿਤ ਵਚਨ ਜਾਪ ਸਾਹਿਬ ਦੇ ਰੰਭਤਾ ਦੇ, ਵੀ ਉਹਦਾ ਕੋਈ ਰੂਪ ਨਹੀਂ, ਰੇਖ ਨਹੀਂ ਹੈ, ਉਹ ਚੱਕਰ ਚਿੰਨ੍ਹ ਤੋਂ ਰਹਿਤ ਹੈ। ਗੁਰਸੰਗਤ ਜੀ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਦਰਸਾਇਆ ਉਹ ਵਾਹਿਗੁਰੂ ਪ੍ਰਤੱਖ ਹੈ। ਆਹ ਕੁਝ ਸੰਗਤ ਵਿੱਚ ਆ ਕੇ ਸਮਝ ਮਿਲਦੀ ਹੈ ਵੀ ਗੁਰੂ ਕੇ ਸਿੱਖ ਨੇ ਜੇ ਬਾਣੀ ਵੀ ਪੜ੍ਹਨੀ ਹੈ ਤਾਂ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਪੜ੍ਹਨੀ ਹੈ ਵੀ ਗੁਰੂ ਹਾਜ਼ਰ ਹੈ, ਉਹ ਪ੍ਰਤੱਖ ਹੈ। ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਨ ਕਰਦੇ ਹਾਂ। ਮੇਰੇ ਸਤਿਗੁਰੂ ਜੀ ਕਹਿੰਦੇ ਨੇ ਪੂਰੇ ਗੁਰ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਹੁਣ ਉਹ ਪਾਰ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਨਿਰਗੁਣ ਸਰੂਪ ਹੈ, ਉਹਨੂੰ ਕਿਵੇਂ ਵੇਖੀਏ ਨੇੜੇ? ਉਹਦਾ ਤਾਂ ਰੂਪ ਰੇਖ ਹੈ ਕੋਈ ਨਹੀਂ, ਰੂਪ ਨਾ ਰੇਖ ਨਾ ਰੰਗ ਕਿਸ, ਤ੍ਰੇਹ ਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਉਹਦਾ ਹੈ ਕੋਈ ਨਹੀਂ ਰੂਪ ਰੇਖ, ਉਹਨੂੰ ਵੇਖੀਏ ਕਿਵੇਂ? ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਨੇ ਵੇਖਿਆ ਅਤੇ ਉਹ ਹਰ ਥਾਂ ਅੰਦਰ ਹੀ ਉਹਨਾਂ ਨੂੰ ਦਿਸਿਆ। ਧੰਨ ਕਿਰਪਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਧਨਾਸਰੀ ਰਾਗਣੀ ਦੇ ਅੰਦਰ ਅੰਮ੍ਰਿਤ ਵਚਨ ਕਹਿੰਦੇ ਨੇ, ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੂ ਨਾ ਜਾਈ, ਰਵ ਰਹਿਆ ਸਰਵੱਤਰ ਮੈਂ, ਮਨ ਸਦਾ ਧਿਆਈ, ਈਤ ਊਤ ਨਹੀਂ ਵਿਛੜੈ, ਸੋ ਸੰਗੀ ਗਣੀਐ, ਬਿਨਸ ਜਾਏ ਜੋ ਨਿਮਖ ਮਹਿ, ਸੋ ਅਲਪ ਸੁਖ ਭਣੀ ਐ, ਰਹਾਉ ਪ੍ਰਤਪਾਲੈ ਅਪਿਆਉ ਦੇ, ਕਛ ਊਣ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ, ਵਿਸ਼ਲ ਅਸ਼ੇਦ ਅਪਾਰ ਪ੍ਰਭ, ਉੱਚਾ ਜਾ ਕਾ ਰੂਪ, ਜਪ ਜਪ ਕਰੇ ਆਨੰਦ ਜਨ, ਅਚਰਜ ਆਨੂਪ, ਸਮਤ ਦੇਹੋ ਦਾਇਆਲ ਪ੍ਰਭ, ਜਿਤ ਤੁਮਹੇ ਅਰਾਧਾ, ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਜਿਨ੍ਹਾਂ ਨੇ ਵੇਖਿਆ ਪਾਤਸ਼ਾਹ ਕਹਿੰਦੇ ਜੈ ਜੈ ਪੇਖੋ ਤਹ ਹਜੂਰ, ਉਹ ਹਾਜ਼ਰ ਹੈ। ਹੁਣ ਸਾਨੂੰ ਦਿਸਦਾ ਨਹੀਂ, ਤਰਕਵਾਦੀ ਕਹਿੰਦਾ ਵੀ ਉਹ ਦਿਸ ਨਹੀਂ ਰਿਹਾ, ਉਹ ਹੈ ਹੀ ਨਹੀਂ, ਵੀ ਦਿਸੇ ਤੋਂ ਬਿਨਾਂ ਕਿਵੇਂ ਮੰਨ ਲਈਏ ਵੀ ਉਹ ਹੈਗਾ। ਪਰ ਗੁਰੂ ਮਹਾਰਾਜ ਕਹਿੰਦੇ ਨੇ ਉਹ ਹਰ ਥਾਂ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਹੈ ਨਹੀਂ, ਉਹ ਤੋਂ ਬਿਨਾਂ ਹੈ ਹੀ ਕੋਈ ਨਹੀਂ ਜਗ੍ਹਾ, ਉਹ ਸਾਰੇ ਪੂਰਨ ਹੋ ਰਿਹਾ। ਜਲ ਥਲ ਮਹੀ ਅਲ ਪੂਰਿਆ, ਸਵਾਮੀ ਸਿਰਜਣਹਾਰ, ਅਣਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ, ਉਹ ਸਾਰੇ ਵਿਆਪਕ ਹੈ। ਗੁਰਸੰਗਤ ਜੀ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ, ਜੈਸੇ ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਜਿੰਨੀ ਬਨਸਪਤੀ ਹੈ ਸਾਰੀ ਦੇ ਅੰਦਰ ਅਗਨ ਹੈ, ਲੇਕਿਨ ਸਾਨੂੰ ਦਿਸਦੀ ਤਾਂ ਹੈ ਨਹੀਂ ਜਿੰਨਾ ਚਿਰ ਉਹਨੂੰ ਪ੍ਰਜਵਲਿਤ ਨਹੀਂ ਕਰਾਂਗੇ। ਹਰ ਲੱਕੜ ਦੇ ਅੰਦਰ ਅੱਗ ਹੈ, ਕੋਈ ਲੱਕੜ ਨਹੀਂ ਜਿਹੜੀ ਵਿੱਚ ਅੱਗ ਨਾ ਹੋਵੇ, ਪਰ ਦੇਖਣ ਵਾਸਤੇ ਯਤਨ ਕਰਨਾ ਪੈਂਦਾ ਨਾ। ਪਹਿਲਾਂ ਅਗਨੀ ਨੂੰ ਤੀਲੀ ਲਾਉਣੀ ਪਊ ਘਸਾ ਕੇ, ਫਿਰ ਉਹਦੇ 'ਚੋਂ ਅੱਗ ਪ੍ਰਜਵਲਿਤ ਹੋਵੇਗੀ, ਪ੍ਰਗਟ ਹੋਵੇਗੀ। ਹੈ ਛੁਪੀ ਹੋਈ ਸਾਰੇ, ਸਗਲ ਦੂਧ ਮੈਂ ਘੀਆ, ਦੁੱਧ ਸਾਹਮਣੇ ਪ੍ਰਤੱਖ ਦੀਂਦਾ ਲੇਕਿਨ ਘਿਓ ਤਾਂ ਨਹੀਂ ਦੀਂਦਾ ਹੈ।
ਘਿਓ ਦੀ ਪ੍ਰਾਪਤੀ ਵਾਸਤੇ ਘਿਓ ਨੂੰ ਕੱਢਣ ਵਾਸਤੇ ਯਤਨ ਕਰਨਾ ਪਊ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਉਸ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਲਈ ਉਹਨੂੰ ਪ੍ਰਤੱਖ ਦੇਖਣ ਵਾਸਤੇ ਸਤਿਗੁਰੂ ਨੇ ਸਾਨੂੰ ਸਮਝ ਬਖਸ਼ੀ ਆ। ਸੂਹੀ ਰਾਗਣੀ ਦੇ ਅੰਦਰ ਧੰਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਏ ਨ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹੋ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨ ਆਵੈ, ਰਸਨਾ ਨਾਮ ਜਪੋ ਤਵ ਮਥੀਐ ਇਨ ਵਿਦ ਅੰਮ੍ਰਿਤ ਪਾਵੋ। ਇਹ ਵਿਧੀ ਹੈ, ਇਹ ਤਰੀਕਾ ਹੈ ਮੱਖਣ ਦੀ ਪ੍ਰਾਪਤੀ ਦਾ। ਸਿਆਣੇ ਮੱਖਣ ਦੀ ਪ੍ਰਾਪਤੀ ਵਾਸਤੇ, ਕਿਰਤ ਦੀ ਪ੍ਰਾਪਤੀ ਵਾਸਤੇ ਮਾਤਾਵਾਂ ਪਹਿਲਾਂ ਕਿਸ ਤਰ੍ਹਾਂ ਭਾਂਡੇ ਨੂੰ ਸਵੱਛ ਕਰਦੀਆਂ ਨੇ, ਸਾਫ਼ ਕਰਕੇ ਉਹਦੇ 'ਚ ਦੁੱਧ ਪਾ ਕਰਕੇ ਫਿਰ ਉਸ ਨੂੰ ਜਾਗ ਲਾਇਆ ਜਾਂਦਾ, ਫਿਰ ਉਸ ਨੂੰ ਸੰਭਾਲਿਆ ਵੀ ਜਾਂਦਾ। ਪੁਰਾਤਨ ਸਮੇਂ ਦੇ ਅੰਦਰ ਫਿਰ ਦੁੱਧ ਦੇ ਵਿੱਚ ਰਿੜਕਣ ਵਾਸਤੇ ਮਧਾਣੀ ਪਾਈ ਜਾਂਦੀ, ਉਹਦੇ ਨੇਤਰਾ ਲਵੇਟਿਆ ਜਾਂਦਾ, ਹੱਥ ਵਿੱਚ ਦੋ ਗੁੱਲੀਆਂ ਫੜ ਕੇ ਉਹਨੂੰ ਫਿਰ ਰਿੜਕਦੇ ਸਨ ਸਿਆਣੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਥੀਆ, ਇਹ ਮਥੀਆ ਰਿੜਕਣ ਦਾ ਢੰਗ, ਜਿਹੜਾ ਸਿਮਰਨ ਕਰਨਾ, ਬਾਣੀ ਪੜ੍ਹਨੀ ਆ, ਗੁਰੂ ਰਾਹੀਂ ਗਿਆਨ ਰੂਪ ਚਕਸ਼ੂ ਨੇਤਰ ਪ੍ਰਾਪਤ ਕਰਨੇ, ਕਿਉਂਕਿ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪਿਰੀ, ਜਿਹਦੇ ਨਾਲ ਉਹ ਵਾਹਿਗੁਰੂ ਵੇਖਿਆ ਜਾਣਾ, ਉਹ ਅੱਖਾਂ ਗੁਰੂ ਰਾਹੀਂ ਪ੍ਰਾਪਤ ਹੁੰਦੀਆਂ। ਜਿਨ੍ਹਾਂ ਨੇ ਦੇਖਿਆ ਉਹ ਪਾਵਨ ਬਾਣੀ 'ਚ ਵਚਨ ਕਹਿ ਦਿੱਤੇ ਨੇ, ਦੋਏ ਦੋਏ ਲੋਚਨ ਪੇਖਾਂ ਹਉ ਹਰ ਵਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ ਅਬ ਵੇਗਲ ਕਹਿ ਨਾ ਜਾਈ, ਹਮਰਾ ਭਰਮ ਗਿਆ ਪਉ ਭਾਗਾ ਜਬ ਰਾਮ ਨਾਮ ਚਿਤ ਲਾਗਾ। ਇਸ ਵਾਸਤੇ ਉਸ ਨੂੰ ਦੇਖਣ ਵਾਸਤੇ ਯਤਨ ਕਰਨਾ ਪਵੇਗਾ, ਗੁਰੂ ਦੀ ਬਖਸ਼ਿਸ਼ ਹਾਸਲ ਕਰਨੀ ਪਵੇਗੀ। ਇਹ ਨਹੀਂ ਵੀ ਨਹੀਂ ਹੈ, ਉਹ ਹੈ ਵਿਆਪਕ, ਸਰਬ ਥਾਵਾਂ ਦੇ ਅੰਦਰ ਉਹ ਹੈ, ਕੋਈ ਥਾਂ ਨਹੀਂ ਜਿੱਥੇ ਉਹ ਨਹੀਂ ਹੈ। ਪੰਡਿਤ ਗੁਲਾਬ ਸਿੰਘ ਜੀ ਨੇ ਮੋਕਸ਼ ਪੰਥ ਦੇ ਅੰਦਰ ਜ਼ਿਕਰ ਕੀਤਾ, ਅੱਠ ਕਾਰਨਾਂ ਕਰਕੇ ਕਹਿੰਦੇ ਹੁੰਦੀ ਹੋਈ ਚੀਜ਼ ਨਹੀਂ ਦਿੰਦੀ ਹੈ, ਹੁੰਦੀ ਹੈ ਚੀਜ਼ ਵਸਤੂ, ਪਰ ਅੱਠ ਕਾਰਨ ਨੇ ਨਾ ਦਿਸਣ ਦੇ। ਉਹ ਜ਼ਿਕਰ ਕਰਦੇ ਨੇ, ਦੂਰ ਸਮੀਪ ਇੰਦਰੇ ਕੀ ਹਾਨ, ਮਨ ਚੰਚਲ ਸੂਸ਼ਮ ਵਿਵਿਧਾਨ, ਤਿਰਸਕਾਰ ਸਜਾਤੀ ਸੰਗ, ਜੈ ਅੱਠ ਹੇਤ ਜਾਨ ਚਿਤ ਅੰਗ। ਹੇ ਪਿਆਰੇ, ਇਹ ਅੱਠ ਕਾਰਨ ਨੇ ਨਾ ਦਿਸਣ ਦੇ। ਹੁਣ ਜਿਹੜੀ ਦੂਰ ਹੈ ਚੀਜ਼, ਜਿੱਥੇ ਸਾਡੀ ਨਿਗਾਹ ਪਹੁੰਚੀ ਨਹੀਂ, ਉਹ ਚੀਜ਼ ਕਿਵੇਂ ਦਿਸੇਗੀ? ਆਕਾਸ਼ ਵਿੱਚ ਕੋਈ ਬਹੁਤੀ ਉੱਚੀ ਚੀਜ਼ ਹੋਵੇ ਜਿੱਥੇ ਸਾਡੀ ਨਿਗਾਹ ਦੀ ਪਹੁੰਚ ਨਹੀਂ ਹੈ, ਅਸੀਂ ਕਹਾਂਗੇ ਵੀ ਦੂਰ ਆ। ਹੁਣ ਉਹ ਵਾਹਿਗੁਰੂ ਪਰਮੇਸ਼ਰ ਤਾਂ ਗੁਰਬਾਣੀ 'ਚ ਸਤਿਗੁਰੂ ਜੀ ਕਹਿੰਦੇ ਨੇ, ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ। ਉਹਦਾ ਤਾਂ ਦਰ ਘਰ ਵੀ ਐਸਾ ਉੱਚਾ, ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਉਹਨੂੰ ਕਿਵੇਂ ਵੇਖ ਲਈਏ ਅਸੀਂ? ਹੁਣ ਦੂਰ ਵਾਲੀ ਚੀਜ਼ ਨਹੀਂ ਦੀਂਦੀ, ਦੀਂਦੀ ਨੇੜੇ ਵਾਲੀ ਵੀ ਨਹੀਂ ਹੈ। ਇੱਥੇ ਮਨੁੱਖ ਹੈਰਾਨ ਹੁੰਦਾ ਵੀ ਜਿੱਥੇ ਦੂਰ ਹੈ ਜਿਹੜੀ ਚੀਜ਼, ਨਿਗਾਹ ਦੀ ਪਹੁੰਚ ਨਹੀਂ, ਉਹ ਤਾਂ ਮਨ ਵਾਲੀ ਗੱਲ ਵੀ ਨਹੀਂ ਦਿਸੇਗੀ, ਵੀ ਨੇੜੇ ਵਾਲੀ ਕਿਉਂ ਨਹੀਂ ਦਿਸੂ? ਵੀ ਨੇੜੇ ਵਾਲੀ ਤਾਂ ਜਿਹੜੀ ਨੇੜੇ ਆ, ਉਹ ਤਾਂ ਅੱਖਾਂ ਨੇ ਵੇਖ ਹੀ ਲੈਣੀਆਂ, ਨਹੀਂ ਜਿਹੜੀ ਬਹੁਤੀ ਨੇੜੇ ਆ ਨਾ, ਉਹ ਨਹੀਂ ਦਿਸੇਗੀ। ਵਾਹਿਗੁਰੂ ਪਰਮੇਸ਼ਰ ਉਹ ਅਤਿਅੰਤ ਨੇੜੇ ਵੀ ਆ, ਜਿੱਥੇ ਦੂਰ ਆ ਨਾ, ਉਹ ਨੇੜੇ ਤੋਂ ਨੇੜੇ ਵੀ ਆ। ਭਗਤ ਰਵਿਦਾਸ ਜੀ ਬਾਣੀ 'ਚ ਕਹਿੰਦੇ ਨੇ, ਕਹਿ ਰਵਿਦਾਸ ਹਾਥ ਪੈ ਨੇੜੈ, ਸਹਿਜੇ ਹੋਏ ਸੋ ਹੋਈ। ਉਹ ਸਾਡੇ ਸਰੀਰਕ ਅੰਗਾਂ ਨਾਲੋਂ ਵੀ ਨੇੜੇ ਅੰਦਰ ਵਸਣ ਕਰਕੇ। ਹੁਣ ਸਾਡਾ ਜਿਹੜਾ ਦੇਖਣ ਵਾਲਾ ਇੰਦਰਾ ਹੈ, ਉਹ ਅੱਖਾਂ ਹੈ। ਇਹਨਾਂ ਅੱਖਾਂ ਦੇ ਸਭ ਤੋਂ ਨੇੜੇ ਅੱਖਾਂ ਦੀਆਂ ਜਿਹੜੀਆਂ ਧੀਰੀਆਂ ਨੇ ਧਿਫਣਾਂ ਨੇ ਇਹ ਸਭ ਤੋਂ ਨੇੜੇ ਨੇ, ਲੇਕਿਨ ਯਤਨ ਤੋਂ ਬਿਨਾਂ ਆਪਣੇ ਆਪ ਮਨੁੱਖ ਨੂੰ ਆਪਣੀਆਂ ਨਹੀਂ ਦੇਂਦੀਆਂ ਹਨ। ਜੇ ਸ਼ੀਸ਼ੇ ਵਿੱਚ ਮੁੱਖ ਕਰੇਗਾ ਫਿਰ ਇਹ ਦਿਸਣਗੀਆਂ, ਨਹੀਂ ਮਨੁੱਖ ਨੂੰ ਆਪਣੀਆਂ ਅੱਖਾਂ ਕਿਹੜਾ ਆਪ ਦੀਂਦੀਆਂ ਹਨ। ਹਾਲਾਂਕਿ ਹੋਰ ਸਭ ਕਾਜੇ ਨੂੰ ਇਹ ਦੇਖਦੀਆਂ, ਅਤੇ ਵਾਹਿਗੁਰੂ ਪਰਮੇਸ਼ੁਰ ਤਾਂ ਇਹਦੇ ਵਿੱਚ ਅੰਦਰ ਆ, ਉਹ ਇੰਨਾ ਨੇੜੇ ਆ, ਉਹ ਤਾਂ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਇਸ ਵਾਸਤੇ ਉਹ ਨੇੜੇ ਤੋਂ ਨੇੜੇ ਵੀ ਆ। ਇੰਦਰੇ ਕੀ ਹਾਨ, ਕਹਿੰਦੇ ਅੱਖਾਂ ਦੇ ਵਿੱਚ ਕਿਸੇ ਦੇ ਫਰਕ ਪਿਆ ਹੋਵੇ ਨਾ, ਅੱਖਾਂ 'ਚ ਫੋਲੇ ਪਏ ਹੋਣ, ਅੱਖਾਂ ਨਿਗ੍ਹਾ ਠੀਕ ਨਾ ਹੋਵੇ, ਫਿਰ ਵੀ ਚੀਜ਼ ਭਾਵੇਂ ਕੋਲ ਪਈ ਆ ਫਿਰ ਵੀ ਨਹੀਂ ਦੀਂਦੀ ਹੁੰਦੀ। ਸਾਡੇ ਤਾਂ ਭਰਮ ਰੂਪ ਫੋਲੇ ਪਏ ਹੋਏ ਨੇ ਅੱਖਾਂ ਦੇ ਅੰਦਰ, ਅਸੀਂ ਕਿਵੇਂ ਉਸ ਨੂੰ ਵੇਖ ਲਈਏ। ਗੁਰੂ ਕਿਰਪਾ ਕਰ ਦੇਵੇ ਫਿਰ ਵੇਖ ਸਕਦੇ ਹਾਂ। ਇਹ ਭਰਮ ਦੇ ਫੋਲੇ ਗੁਰੂ ਦੂਰ ਕਰ ਦੇਵੇ, ਗਿਆਨ ਦੀਆਂ ਸਲਾਈਆਂ ਨਾਲ ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿਗਾਰੋ, ਐਸਾ ਕੁਝ ਮਿਲ ਜਾਵੇ ਜਾਂ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਿਨ੍ਹਾਂ ਨੇ ਵੇਖਿਆ, ਭਗਤ ਨਾਮਦੇਵ ਜੀ ਨੇ ਕਹਿ ਦਿੱਤਾ, ਗਿਆਨ ਅੰਜਨ ਮੋਕੋ ਗੁਰਦੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ, ਫਿਰ ਤਾਂ ਦੇਖ ਸਕਦਾ। ਇੰਦਰੇ ਕੀ ਹਾਨ, ਮਨ ਚੰਚਲ, ਜੇ ਮਨ ਘਬਰਾਇਆ ਹੋਵੇ ਭਾਵੇਂ ਚੀਜ਼ ਆਪਣੀ ਆਪ ਰੱਖੀ ਆ ਨਹੀਂ ਦਿੰਦੀ। ਕਈ ਵਾਰੀ ਮਨੁੱਖ ਨੇ ਆਪ ਹੀ ਆਪਣੇ ਘਰ ਅੰਦਰ ਕੋਈ ਚੀਜ਼ ਰੱਖੀ ਹੁੰਦੀ ਆ, ਅਤੇ ਜਦ ਕਦੇ ਲੋੜ ਪੈ ਜਾਂਦੀ ਆ ਨਾ, ਬਹੁਤੀ ਕਾਹਲੀ ਹੁੰਦੀ ਆ ਵੀ ਛੇਤੀ ਨਾਲ ਲੱਭਣੀ ਆ, ਅਤੇ ਉਹ ਆਪਣੀ ਰੱਖੀ ਤੁਰਤ ਨਹੀਂ ਲੱਭਦੀ, ਕਾਹਲੀ ਹੋਣ ਕਰਕੇ, ਘਬਰਾਹਟ ਹੋਣ ਕਰਕੇ। ਜਦੋਂ ਨਹੀਂ ਲੱਭਦੀ ਘਰ ਵਿੱਚ ਰੌਲਾ ਪਾਉਂਦਾ ਮਨੁੱਖ, ਵੀ ਮੈਂ ਇੱਥੇ ਰੱਖੀ ਸੀ, ਪਈ ਤਾਂ ਉੱਥੇ ਹੁੰਦੀ ਆ। ਫਿਰ ਦੂਜੇ ਕਹਿੰਦੇ ਨੇ, ਸਿਆਣੇ ਤੇਜ਼ੀ ਨਾ ਕਰ, ਸਹਿਜ ਨਾਲ ਵੇਖ ਲਾ, ਉੱਥੇ ਹੋਣੀ ਆ। ਅੱਗੋਂ ਕਹਿੰਦੇ ਨੇ ਵੀ ਤੂੰ ਨਾ ਤੇਜ਼ੀ ਕਰ, ਘਬਰਾਹਟ ਜਨਾ, ਜਿੱਥੇ ਰੱਖੀ ਆ ਕਿਸੇ ਨੇ ਉਹ ਛੇੜੀ ਨਹੀਂ, ਕੋਈ ਵਸਤੂ ਹਿਲਾਈ ਨਹੀਂ, ਤੂੰ ਸਹਿਜ ਨਾਲ ਉੱਥੋਂ ਦੇਖਣਾ ਕਰ। ਅਤੇ ਸਾਡੇ ਤਾਂ ਮਨ 'ਚ ਹਮੇਸ਼ਾ ਹੀ ਘਬਰਾਹਟ ਰਹਿੰਦੀ ਆ, ਉਹਦੇ ਕਿਵੇਂ ਦਰਸ਼ਨ ਹੋਵਣ। ਉਹਦੀ ਪ੍ਰਾਪਤੀ ਵਾਸਤੇ ਸਹਿਜ ਦੀ ਵੀ ਲੋੜ ਆ ਉਹਨੂੰ ਦੇਖਣ ਲਈ। ਇਸੇ ਲਈ ਬਾਣੀ 'ਚ ਸਤਿਗੁਰੂ ਨੇ ਇਹ ਵੀ ਕਿਹਾ, ਹਰ ਕਾ ਬਲੋਬਣਾ ਬਲੋਬੋ ਮੇਰੇ ਭਾਈ, ਸਹਿਜ ਬਲੋਬੋ ਜੈਸੇ ਤੱਤ ਨਾ ਜਾਈ। ਖਿਮਾ ਕਰਨੀ, ਅੱਜ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਦਿਆਂ ਵੀ ਸਤਿਗੁਰੂ ਦੇ ਹਜ਼ੂਰੀ ਦੇ ਅੰਦਰ ਆ ਕੇ ਐਸਾ ਕੁਝ ਜਿਵੇਂ ਭੂਤਾਂ ਵਾਲੇ ਖੇਡਦੇ ਹੁੰਦੇ ਨਾ, ਇਉਂ ਖੇਡਦੇ ਆ, ਸਤਿਗੁਰੂ ਦੀ ਹਜ਼ੂਰੀ 'ਚ ਦਸਤਾਰਾਂ ਲੈ ਜਾਂਦੀਆਂ, ਇਉਂ ਉਹਦੇ ਦਰਸ਼ਨ ਹੋਣਗੇ। ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਗੁਰੂ ਪਾਤਸ਼ਾਹ ਦੀ ਬੇਅਦਬੀ ਆ। ਗੁਰਬਾਣੀ ਭੈਜਣ ਅਦਬਨਾ ਧਾਰਾ, ਜਾਨੋ ਸੋ ਨਹੀਂ ਸਿੱਖ ਹਮਾਰਾ। ਜਦ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਪ੍ਰਤੱਖ ਸ਼ਬਦ ਗੁਰੂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਕੁਝ ਵੀ ਕਰਨਾ ਬੜੇ ਭੈ ਨਾਲ, ਬੜੇ ਅਦਬ ਸਤਿਕਾਰ ਨਾਲ, ਪ੍ਰਤੱਖ ਦਸਾਂ ਸਰੂਪਾਂ ਨੂੰ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ। ਗੁਰੂ ਦੀ ਹਜ਼ੂਰੀ 'ਚ ਕੋਈ ਅਪ ਸ਼ਬਦ ਬੋਲਣੇ, ਕੁਝ ਹੋਰ ਕਰਨਾ, ਸਿਰ ਨੰਗਾ ਕਰ ਲੈਣਾ, ਇਸ ਤਰ੍ਹਾਂ ਦੀਆਂ ਖੇਲਣਾ ਵੀ ਖਵਣੀ ਜਾਪ ਕਰਦੇ ਆ, ਸਭ ਕੁਝ ਗੁਰਮਤ ਤੋਂ ਉਲਟ ਦੀਆਂ ਗੱਲਾਂ ਨੇ। ਜੇ ਜਾਪ ਵੀ ਕਰਨਾ, ਮੇਰੇ ਸਤਿਗੁਰੂ ਬਾਣੀ 'ਚ ਕਹਿੰਦੇ ਨੇ, ਹਰ ਹਰ ਜਪੋ ਪਿਆਰਿਆ ਗੁਰਮਤ ਲੇ ਹਰ ਬੋਲ। ਗੁਰੂ ਦੀ ਮਤ ਲੈ ਕੇ ਬੋਲਣਾ, ਮਨ ਸੱਚ ਕਸਵੱਟੀ ਲਾਈ ਹੈ ਤੁਲੀਆ ਪੂਰਾ ਤੋਲ। ਗੁਰੂ ਦੀ ਮਤ ਅਨੁਸਾਰ ਕਰਮ ਕਰਨਾ, ਇਹ ਨਹੀਂ ਵੀ ਗੁਰੂ ਦੀ ਹਜ਼ੂਰੀ ਦੇ ਅੰਦਰ ਆਪਣੀ ਮਤ ਵਰਤ ਲੈਣੀ ਆ। ਮਨ ਚੰਚਲ, ਇਸ ਵਾਸਤੇ ਗੁਰਸੰਗਤ ਜੀ, ਦੂਰ ਸਮੀਪ ਇੰਦਰੇ ਕੀ ਹਾਨ, ਮਨ ਚੰਚਲ ਸੂਸ਼ਮ, ਅਤਿਅੰਤ ਸੂਖਮ ਵਸਤੂ ਹੋਵੇ ਉਹ ਵੀ ਨਹੀਂ ਸਾਨੂੰ ਦੀਂਦੀ ਹੈ। ਅਤੇ ਵਾਹਿਗੁਰੂ ਤਾਂ ਸੂਖਮ ਤੋਂ ਸੂਖਮ ਆ। ਨੀਅਤ ਸਮਾਂ ਹੋਇਆ ਹੈ, ਮੈਂ ਥੋੜ੍ਹੇ ਸਮੇਂ ਦੇ ਅੰਦਰ ਹੀ ਸਮਾਪਤੀ ਕਰਾਂ। ਵਾਹਿਗੁਰੂ ਤਾਂ ਇੰਨਾ ਸੂਖਮ ਆ, ਬਾਣੀ 'ਚ ਮਹਾਰਾਜ ਕਹਿੰਦੇ ਹਨ, ਹਰ ਜੀ ਸੂਖਮ ਅਗਮ ਹੈ, ਕਿਤ ਵਿਧ ਮਿਲਿਆ ਜਾਏ, ਕਿਵੇਂ ਉਹਨੂੰ ਮਿਲਿਆ ਜਾ ਸਕੇ, ਉਹ ਤਾਂ ਸੂਖਮ ਸੂਖਮ ਹੈ। ਵਿਵਧਾਨ, ਜੇ ਪਰਦੇ ਦੇ ਅੰਦਰ ਆ ਕੋਈ ਚੀਜ਼ ਫੇਰ ਵੀ ਨਹੀਂ ਦਿੰਦੀ ਹੈ। ਹੁਣ ਕੋਈ ਦੀਵਾਰ ਆ, ਦੀਵਾਰ ਤੋਂ ਦੂਜੇ ਪਾਸੇ ਅਸੀਂ ਗਏ ਨਹੀਂ, ਕੋਈ ਵਸਤੂ ਪਈ ਆ ਅਤੇ ਸਾਡੀ ਉਹ ਦੀਵਾਰ ਮੂਹਰੇ ਹੋਣ ਕਰਕੇ ਨਹੀਂ ਦਿੰਦੀ ਚੀਜ਼, ਜਿੰਨਾ ਚਿਰ ਪਰਦਾ। ਉਹ ਵਾਹਿਗੁਰੂ ਨੂੰ ਦੇਖਣ ਵਾਸਤੇ ਸਾਡੇ ਤਾਂ ਅਤਿਅੰਤ ਪਰਦੇ ਨੇ। ਨਿਤਨੇਮ ਜਪਜੀ ਸਾਹਿਬ ਦਾ ਪਾਠ ਕਰਦੇ ਸੁਣਦੇ ਹੋ, ਮਹਾਰਾਜ ਸਤਿਗੁਰੂ ਜੀ ਕਹਿੰਦੇ ਨੇ ਕੂੜ ਦੀ ਵੱਟ ਹੈ, ਉਹ ਵੱਟ ਨੂੰ ਤੋੜਨ ਦਾ ਤਰੀਕਾ ਤਾਂ ਗੁਰੂ ਨੇ ਦੱਸਿਆ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ, ਕਿਤੇ ਵਿੱਚ ਹੋਮੈ ਭੀਤ ਕਰਾਰੀ ਜੀ, ਉਹ ਹੋਮੈ ਦੀ ਵੱਡੀ ਕੰਧ ਨਿਕਲੀ ਹੋਈ ਆ, ਕਿਤੇ ਵਿਦਵਾਨਾਂ ਨੇ ਪੰਜ ਕੋਸਾਂ ਰੂਪ ਪੰਜ ਪੜਦੇ ਦੱਸ ਦਿੱਤੇ ਨੇ, ਅੰਨਮੈ ਕੋਸ, ਮਨੋਮੈ ਕੋਸ, ਵਿਗਿਆਨਮੈ ਕੋਸ, ਪ੍ਰਾਣਮੈ ਕੋਸ, ਆਨੰਦਮੈ ਕੋਸ, ਪੰਜ ਕੋਸਾਂ ਰੂਪ ਪੰਜ ਪੜਦੇ ਨੇ। ਇਸ ਵਾਸਤੇ ਉਹ ਕਿਵੇਂ ਦਿਸੇ, ਦੂਰ ਸਮੀਪ ਇੰਦਰੇ ਕੀ ਹਾਨ, ਮਨ ਚੰਚਲ ਸੂਸ਼ਮ ਵਿਵਿਧਾਨ, ਤਿਰਸਕਾਰ, ਤੇ ਕਿਸੇ ਦਾ ਕਹਿੰਦੇ ਨਿਰਾਦਰ ਕਰ ਦਈਏ ਫਿਰ ਵੀ ਦੀਂਦੀ ਨਹੀਂ। ਇਹਦੇ 'ਤੇ ਦ੍ਰਿਸ਼ਟਾਂਤ ਦਿੰਦੇ ਨੇ, ਸੂਰਜ ਜਦੋਂ ਚੜ੍ਹਦਾ ਉਹ ਤੇਜ ਪ੍ਰਭਾਵ ਪਾ ਕੇ ਆ ਤਾਰਿਆਂ ਦਾ ਅਪਮਾਨ ਕਰ ਦਿੰਦਾ, ਨਿਰਾਦਰ ਕਿਤੇ ਦਿਨ ਨੂੰ ਇਹ ਛੁਪਦੇ ਤਾਂ ਨਹੀਂ, ਹੁੰਦੇ ਤਾਂ ਉਸ ਤਰ੍ਹਾਂ ਹੀ ਆ, ਪਰ ਸੂਰਜ ਦੇ ਤੇਜ ਦੇ ਨਾਲ ਉਹ ਅਲੋਪ ਹੋ ਜਾਂਦੇ ਨੇ। ਕਈ ਵਾਰੀ ਦਿਨੇ ਤੁਸੀਂ ਤੇਜ ਜਿਹਦੀ ਨਿਗਾਹ ਦੇਖਣ ਵਾਸਤੇ ਦਿਨੇ ਵੀ ਤੁਹਾਨੂੰ ਤਾਰੇ ਦਿਸਣਗੇ ਉਸੇ ਤਰ੍ਹਾਂ, ਸਿਰਫ ਸੂਰਜ ਦੇ ਨਿਰਾਦਰ ਨਾਲ ਉਹ ਨਹੀਂ ਦਿਸਦੇ ਹਨ। ਅਸੀਂ ਤਾਂ ਦਿਨ ਰਾਤ ਹੀ, ਜੇ ਕਦੇ ਸਰੀਰਕ ਕੋਈ ਕਰਮਾਂ ਦਾ ਫਲ ਮਿਲ ਗਿਆ, ਕੋਈ ਦੁੱਖ ਕਹਿੰਦੇ ਰੱਬਣਾ, ਅਸੀਂ ਪਤਾ ਨਹੀਂ ਕਿ ਉਹਦਾ ਬੁਰਾ ਕਰ ਦਿੱਤਾ, ਅਸੀਂ ਤਾਂ ਦਿਨ ਰਾਤ ਹੀ ਗੁਰੂ ਦੇ ਸਤਿਕਾਰ ਵਿੱਚ ਐਸੇ ਸ਼ਬਦ ਬੋਲਦੇ ਹਾਂ ਜਿਹੜੇ ਬੋਲਣੇ ਯੋਗ ਨਹੀਂ। ਉਸ ਦੇ ਕਿਸ ਤਰ੍ਹਾਂ ਦਰਸ਼ਨ ਹੋਵਣ, ਸਜਾਤੀ ਸੰਗ ਫਿਰ ਉਹ ਤਾਂ ਸਾਰਿਆਂ 'ਚ ਹੀ ਮਿਲਿਆ ਹੋਇਆ। ਇਸ ਵਾਸਤੇ ਪੰਡਿਤ ਗੁਲਾਬ ਸਿੰਘ ਜੀ ਨੇ ਇਹ ਅੱਠ ਕਾਰਨ ਦੱਸੇ ਨੇ ਹੁੰਦੀ ਹੋਈ ਚੀਜ਼ ਦੇ ਨਾਂ ਦਿਸਣ ਦੇ, ਉਹਨੂੰ ਦੇਖਣ ਵਾਸਤੇ ਗੁਰਬਾਣੀ ਦੇ ਸਿਧਾਂਤ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਦੱਸਿਆ। ਸਭ ਤੋਂ ਪਹਿਲਾਂ ਗੁਰਸੰਗਤ ਜੀ, ਹਰ ਮਨੁੱਖ ਮਾਤਰ ਲਈ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ। ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਿਗੂਰੇ ਕਾ ਹੈ ਨੌ ਬੁਰਾ। ਸਤਿਗੁਰੂ ਕਿਰਪਾ ਕਰਨਗੇ, ਕੱਲ੍ਹ ਦਾ ਸਮਾਂ ਬਾਕੀ ਆ, ਜਿਸ ਤਰ੍ਹਾਂ ਦਾ ਸਮਾਂ ਹੁਕਮ ਹੋਵੇਗਾ ਪ੍ਰਬੰਧਕਾਂ ਵੱਲੋਂ, ਉਸ ਤਰ੍ਹਾਂ ਹਾਜ਼ਰੀਆਂ ਭਰਾਂਗੇ, ਆਪ ਸੰਗਤਾਂ ਦੇ ਦਰਸ਼ਨ ਕਰਾਂਗੇ। ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਆਪ ਸੰਗਤਾਂ ਦਾ, ਸਤਿਗੁਰੂ ਦਾ ਕੋਟਾਨਕੋਟ ਧੰਨਵਾਦ। ਭੁੱਲਾਂ ਦੀ ਖਿਮਾ ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।